ਵਾਹਿਗੁਰੂ ਜੀ ਗਾਉੜੀ ਮਹੱਲਾ ਪਹਿਲਾ। ਪੌਣੈ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਝਰੇ ਗਿਆਨੀ ਇਹੋ ਵਿਚਾਰ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਉ ਪੌਣੈ ਪਾਣੀ ਅਗਨੀ ਕਾ ਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਕੱਲ ਗੌੜੀ ਰਾਗ ਪ੍ਰਾਰੰਭ ਹੋਇਆ ਸੀ, ਮਾਝ ਰਾਗ ਦੀ ਸਮਾਪਤੀ ਹੋਈ। ਗੌੜੀ ਰਾਗ 151 ਅੰਗ ਤੋਂ ਪ੍ਰਾਰੰਭ ਹੁੰਦਾ ਹੈ, 150 ਅੰਗ ਦੇ ਮਾਝ ਰਾਗ ਦੀ ਸਮਾਪਤੀ ਹੋ ਕੇ ਪਹਿਲੇ 3 ਸ਼ਬਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਚੌਥਾ ਸ਼ਬਦ ਜੋ ਮਹਾਰਾਜ ਕਿਰਪਾ ਕਰ ਰਹੇ ਨੇ, ਸੋ ਜਿਵੇਂ ਕੋਈ ਬਹੁਤ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਇਆ, ਵਿਦਵਾਨ ਸਮਝਦਾ ਹੋਇਆ, ਪੰਡਿਤ ਸਤਿਗੁਰੂ ਜੀ ਕੋਲ ਆ ਕੇ ਬਹੁਤ ਗਿਆਨ ਦੀਆਂ ਗੱਲਾਂ ਕਰਦਾ ਸੀ ਅਤੇ ਆਪਣੇ ਆਪ ਨੂੰ ਬਹੁਤ ਗਿਆਨਵਾਨ ਸਦਾਉਂਦਾ ਸੀ, ਕੋਈ ਇਹੋ ਜਿਹਾ ਫਿਰ ਸਮਾਂ ਆ ਗਿਆ। ਇੱਕ ਦਿਨ ਉਹਦਾ ਪੁੱਤਰ ਚੜ੍ਹਾਈ ਕਰ ਗਿਆ, ਸੋ ਮੋਹ ਦੇ ਵਿੱਚ ਬਹੁਤਾ ਜ਼ਿਆਦਾ ਗਲਤਾਨ ਹੋਣ ਕਰਕੇ ਰੋਂਦਾ ਰੋਂਦਾ ਬਸ ਨਾ ਕਰੇ ਔਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਵੀ ਰੋਈ ਜਾਵੇ। ਉਸ ਵਕਤ ਸਤਿਗੁਰੂ ਮਹਾਰਾਜ ਨੇ ਉਹਦੇ ਮੋਹ ਨੂੰ ਦੂਰ ਕਰਨ ਵਾਸਤੇ ਜਾਂ ਕਿਸੇ ਵੀ ਬੰਦੇ ਦੇ ਅੰਦਰ ਜਿਹੜੀ ਵਿਦਵਾਨਤੀ ਹੈ, ਵਿਦਵਾਨਾ ਬਣਨਾ ਹੈ, ਇਹ ਵਿਦਵਾਨ ਗਿਆਨ ਬਾਹਰ ਦੀਆਂ ਗੱਲਾਂ ਕਰਨੀਆਂ ਇੱਕ ਵੱਖਰੀ ਚੀਜ਼ ਹੁੰਦੀ ਹੈ। ਮੌਕੇ 'ਤੇ ਜਾ ਕੇ ਡੋਲਣਾ ਨਾ ਅਤੇ ਮਨ ਨੇ ਉਸੇ ਦਸ਼ਾ 'ਚ ਰਹਿਣਾ ਜਿਹੜੀ ਗੱਲ ਕਰਦਾ, ਅਸਲ ਵਿੱਚ ਉਹ ਗਿਆਨਵਾਨ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਗੌੜੀ ਰਾਗ ਦੇ ਵਿੱਚ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਬੁੱਝਰੇ ਗਿਆਨੀ ਮੂਆ ਹੈ ਕੌਣ, ਕਹਿੰਦੇ ਤੂੰ ਆਪਣੇ ਆਪ ਨੂੰ ਪੰਡਿਤ ਗਿਆਨਵਾਨ ਸਮਝਦਾ ਹੈ, ਫਿਰ ਇਹ ਦੱਸ ਤੂੰ ਗਿਆਨਵਾਨ ਸਮਝਦਾ ਮਰਿਆ ਕੌਣ ਹੈ। ਕਹਿੰਦੇ ਗਿਆਨੀ ਤੂੰ ਪੁੱਜਣਾ ਕਰ, ਇਹਨਾਂ ਵਿੱਚੋਂ ਕੌਣ ਮਰਿਆ ਹੈ? ਜੇ ਤੂੰ ਕਹੇ ਕਿ ਜੀਵ ਆਤਮਾ ਮਰਿਆ ਤਾਂ ਉਹ ਮਰਦਾ ਹੀ ਨਹੀਂ, ਕਿਉਂਕਿ ਮਰਨਹਾਰ ਇਹੋ ਜੀਅਰਾ ਨਾਹੀਂ। ਜੇ ਤੂੰ ਕਹੇ ਕਿ ਸਰੀਰ ਮਰਿਆ ਹੈ ਤਾਂ ਇਹ ਸਰੀਰ ਦੀ ਬਣਤਰ ਦੇਖ ਕਿਵੇਂ ਬਣੀ ਹੈ? ਪੌਣੈ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਪੌਣ ਪਾਣੀ ਅਤੇ ਅੱਗ ਦਾ ਮਿਲਾਪ ਰੂਪ ਹੈ ਇਹ ਦੇਹੀ, ਇਹਨਾਂ 3 ਤੱਤਾਂ ਤੋਂ ਸਰੀਰ ਬਣਿਆ। ਕਿਉਂਕਿ ਕਈ ਲੋਕ 3 ਤੱਤ ਵੀ ਮੰਨਦੇ ਨੇ, ਉਪਨਿਸ਼ਦ ਵਿੱਚ ਵੈਸੇ 3 ਤੱਤ ਕਹੇ ਨੇ, ਪਰ ਉਹਨੂੰ ਸਮਝਾਉਣ ਲਈ ਜੇ 3 ਅੱਖਰ ਆ ਵੀ ਗਏ ਨੇ, ਅੱਖਰ 5 ਹੀ ਲੈਣੇ ਨੇ। ਕਿਉਂਕਿ ਆਮ ਤੌਰ 'ਤੇ ਜਦੋਂ ਗਿਆਨ ਗ੍ਰੰਥਾਂ ਵਿੱਚ ਕਥਾ ਸਿੱਖੀ ਜਾਂਦੀ ਹੈ, ਉੱਥੇ ਦੱਸਿਆ ਜਾਂਦਾ ਜਹਾਂ ਏਕ ਕੀ ਗਿਣਤੀ ਆਵੇ ਤਹਾਂ ਅਨੇਕ ਅਵਸ਼ ਰਹਾਵੇ, ਜਿੱਥੇ ਕਾਮ ਲਿਖਤਾ ਉੱਥੇ ਪੰਜੇ ਗਿਣ ਲੈਣੇ ਨੇ, ਜਿੱਥੇ ਪੌਣ ਤੱਤ ਲਿਖਤਾ ਉੱਥੇ ਪੰਜੇ ਤੱਤ ਗਿਣ ਲੈਣੇ ਨੇ, ਜਿੱਥੇ ਰਜੋ ਗੁਣ ਲਿਖਤਾ ਉੱਥੇ ਤਿੰਨੇ ਹੀ ਗੁਣ ਆ ਜਾਣੇ ਨੇ। ਸੋ ਇਸ ਤਰ੍ਹਾਂ ਜਿੱਥੇ ਇੱਕ ਯੁੱਗ ਲਿਖਿਆ ਉੱਥੇ ਚਾਰੇ ਯੁੱਗ ਆ ਜਾਣੇ ਨੇ। ਸੋ ਮਹਾਰਾਜ ਜੀ ਫਰਮਾਉਂਦੇ ਨੇ ਪੌਣ ਪਾਣੀ ਅਗਨੀ ਆਦਿਕ ਪੰਜ ਤੱਤਾਂ ਦਾ ਮਿਲਾਪ ਰੂਪ ਸਰੀਰ ਆਪਣਾ, ਇਹਨਾਂ ਪੰਜਾਂ ਤੱਤਾਂ ਕਰਕੇ ਸਰੀਰ ਰਚਿਆ ਹੋਇਆ। ਤੋ ਇਹ ਜਿਹੜਾ ਚੰਚਲ ਜੋ ਸੰਸਾਰ ਹੈ, ਇਹ ਚਪਲ ਤੋਂ ਭਾਵ ਚੰਚਲ ਬੁੱਧੀ ਦਾ ਹੀ ਖੇਲ ਹੈ। ਮਨ ਦਾ ਰਚਿਆ ਹੋਇਆ ਹੀ ਸੰਸਾਰ ਹੈ, ਆਪਣਾ ਸੰਸਾਰ ਮਨ ਨੇ ਆਪ ਹੀ ਬਣਾਇਆ ਹੋਇਆ। ਵਾਸਤਵ ਦੇ ਵਿੱਚ ਜੇ ਇੱਕ ਗੱਲ ਵਿਚਾਰ ਕੇ ਦੇਖੀਏ, ਜਦੋਂ ਦੁਨੀਆਂ ਦੇ ਅੰਦਰ ਮਨੁੱਖ ਜਨਮ ਸ਼ੁਰੂ ਹੋਇਆ ਹੈ, ਉਦੋਂ ਕੌਣ ਕਹਿੰਦਾ ਸੀ ਕਿਸੇ ਨੂੰ ਕਿ ਮਾਂ ਪਿਤਾ ਚਾਚਾ ਤਾਇਆ ਭੈਣ ਭਰਾ, ਜਿਵੇਂ ਜਾਨਵਰਾਂ ਦੇ ਵਿੱਚ ਹੈ, ਇਹਨਾਂ ਵਿੱਚ ਕੋਈ ਚਾਚਾ ਤਾਇਆ ਭੈਣ ਭਰਾ ਕਹਿੰਦਾ ਕਿਸੇ ਨੂੰ? ਬਸ ਜਨਮ ਦੇ ਹੀ ਜਾਂਦੇ ਨੇ, ਅੱਗੇ ਤੋਂ ਅੱਗੇ ਜਾਨਵਰ ਪੈਦਾ ਹੋ ਹੀ ਜਾਂਦੇ ਨੇ। ਪਰ ਮਨੁੱਖ ਦੀ ਬੁੱਧੀ ਸੀ, ਮਹਾਰਾਜ ਕਹਿੰਦੇ ਇਹਨੇ ਬੁੱਧੀ ਕਰਕੇ ਹੀ ਸਾਰੀ ਪਲੈਨਿੰਗ ਤਿਆਰ ਕੀਤੀ, ਬੁੱਧੀ ਕਰਕੇ ਰਿਸ਼ਤੇਦਾਰੀਆਂ ਬਣੀਆਂ, ਬੁੱਧੀ ਕਰਕੇ ਹੀ ਸਾਰੀ ਦੁਨੀਆਂ ਵਿੱਚ ਪਹਿਚਾਣ ਲਈ ਗੱਲਾਂ ਕੀਤੀ। ਜਾਨਵਰ ਨੂੰ ਜਾਂ 84 ਜੂਨ ਨੂੰ ਮਨੁੱਖ ਨੂੰ ਛੱਡ ਕੇ ਇਹ ਨਹੀਂ ਪਤਾ ਹੁੰਦਾ ਕਿ ਫਲ ਦਾ ਕੀ ਨਾਂ ਹੈ, ਕਿਉਂਕਿ ਉੱਥੇ ਨਾਂ ਨਹੀਂ ਦੇਖਿਆ ਜਾਂਦਾ। ਉਹਦੇ ਮੂਹਰੇ ਕੋਈ ਚੀਜ਼ ਪਾ ਦਿਉ ਤਾਂ ਸੁੰਘ ਕੇ ਦੇਖਿਆ ਵੀ ਖਾਣ ਵਾਲੀ ਖਾ ਲੈਂਦਾ, ਉਹਨੂੰ ਨਹੀਂ ਪਤਾ ਕਿ ਰੋਟੀ ਹੈ ਜਾਂ ਇਹ ਕੋਈ ਫਰੂਟ ਹੈ ਜਾਂ ਡਰਾਈ ਫਰੂਟ ਹੈ। ਉਹਨਾਂ ਵਿੱਚ ਤਾਂ ਹੁੰਦੀਆਂ ਹੀ ਨਹੀਂ ਇਹ ਚੀਜ਼ਾਂ। ਉਹਨੂੰ ਨਹੀਂ ਪਤਾ ਕਿ ਦੁੱਧ ਕਹਿੰਦੇ ਨੇ ਇਹਨੂੰ, ਬਸ ਦੁੱਧ ਪਾ ਤਾ ਉਹਨੇ ਪੀ ਲਿਆ, ਦਹੀਂ ਖਾ ਲਿਆ। ਇਹ ਮਨੁੱਖ ਨੇ ਨਾਂ ਬਣਾਏ ਨੇ ਸਾਰੇ ਆਪਣੀ ਪਹਿਚਾਣ ਵਾਸਤੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਚੰਚਲ ਸੰਸਾਰ ਹੈ, ਚਪਲ ਬੁੱਧ ਕਾ ਖੇਲ ਹੈ। ਇਹ ਚਪਲ ਦਾ ਅਰਥ ਵੀ ਚੰਚਲ ਹੀ ਹੈ, ਤੋ ਬੁੱਧੀ ਦਾ ਹੀ ਮਨ ਦਾ ਹੀ ਰਚਿਆ ਹੋਇਆ ਸੰਸਾਰ ਹੈ। ਆਪਣੇ ਮਨ ਦੇ ਨਾਲ ਹੀ ਆਪਾਂ ਦੁਨੀਆਂ ਨੂੰ ਰਚਿਆ ਹੈ, ਬਣਾਇਆ ਹੈ ਪਰਮਾਤਮਾ ਨੇ। ਮਨ ਦੇ ਨਾਲ ਆਪਾਂ ਰਿਸ਼ਤੇਦਾਰੀਆਂ, ਹੋਰ ਕਈ ਕਰਮ, ਜਾਤ ਪਾਤ, ਊਚ ਨੀਚ, ਇਹ ਸਾਰੀਆਂ ਚੀਜ਼ਾਂ ਸਾਡੇ ਮਨ ਦੀ ਉਪਜ ਨੇ। ਫਿਰ ਬੰਦੇ ਦੇ ਅੰਦਰ ਉਹ ਚੀਜ਼ਾਂ ਬਣਾ ਤੀਆਂ ਆ ਕੇ, ਖੱਤਰੀ ਬ੍ਰਾਹਮਣ ਸੂਦ ਵੈਸ ਜਾਤਾਂ ਪਾਤਾਂ ਉੱਚਾ ਨੀਵਾਂ ਸਭ ਕੁਛ। ਜਾਨਵਰ ਨੂੰ ਨਹੀਂ ਪਤਾ ਕਿ ਇਹ ਲਾਲ ਰੰਗ ਹੈ, ਇਹ ਹਰਾ ਰੰਗ ਹੈ, ਪੀਲਾ ਰੰਗ ਹੈ, ਉਹਨਾਂ ਵਿੱਚ ਨਹੀਂ ਹੁੰਦੀਆਂ ਇਹ ਚੀਜ਼ਾਂ। ਪਰ ਮਹਾਰਾਜ ਕਹਿੰਦੇ ਬੁੱਧੀ ਕਰਕੇ ਮਨੁੱਖ ਨੇ ਇਹ ਕਾਢ ਕੱਢ ਲਈ। ਅਸਲ ਵਿੱਚ ਜਿਹਨੂੰ ਆਪਾਂ ਕਹਿੰਦੇ ਹਰਾ ਰੰਗ ਹੈ, ਉਹਦਾ ਵਾਸਤਵ ਵਿੱਚ ਤਾਂ ਕੋਈ ਨਾਂ ਹੀ ਨਹੀਂ ਹੈ। ਇਹ ਤਾਂ ਸਿਰਫ ਆਪਾਂ ਨੇ ਇੱਕ ਆਪਣੇ ਮਨ ਨੂੰ ਇਹ ਸਮਝਾਉਣ ਲਈ, ਜਿਵੇਂ ਕਲਾਸ ਦੇ ਵਿੱਚ ਵਿਦਿਆਰਥੀ ਹੁੰਦੇ ਨੇ, ਰੋਲ ਨੰਬਰ 1 ਰੋਲ ਨੰਬਰ 2 ਪਹਿਚਾਣ ਲਈ ਨੇ। ਵਾਸਤਵ ਵਿੱਚ ਉਹਦਾ ਨਾਂ ਤਾਂ ਕੋਈ ਹੋਰ ਹੀ ਹੁੰਦਾ, ਅਸਲ ਵਿੱਚ ਉਹਦਾ ਨਾਂ ਤਾਂ ਮੁੰਡਾ, ਲੋਕ ਕਹਿੰਦੇ ਮੁੰਡਾ, ਕੋਈ ਕਹਿੰਦਾ ਲੜਕਾ ਹੈ, ਅਸਲ ਵਿੱਚ ਤਾਂ ਉਹਦਾ ਨਾਂ ਮਨੁੱਖ ਹੈ, ਅਸਲ ਵਿੱਚ ਤਾਂ ਉਹ ਇੱਕ ਜੀਵ ਹੈ। ਇਉਂ ਜੇ ਪਿੱਛੇ ਪਿੱਛੇ ਨੂੰ ਜਾਈਏ ਤਾਂ ਸਤਿਗੁਰੂ ਕਹਿੰਦੇ ਇਹ ਸਾਰਾ ਬੁੱਧੀ ਦੀ ਖੇਲ ਰਚੀ ਹੋਈ ਹੈ। ਇਸ ਸਰੀਰ ਦੇ ਵਿੱਚ ਕੀ ਹੈ? 9 ਦਰਵਾਜ਼ੇ 10ਵਾਂ ਦੁਆਰ, ਬੁੱਝ ਰੇ ਗਿਆਨੀ ਇਹੋ ਵਿਚਾਰ। ਇਹ ਸਰੀਰ ਦੇ ਗੋਲਕਾਂ ਰੂਪ 9 ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਇਹਨਾਂ 9 ਦਰਵਾਜ਼ਿਆਂ ਦੇ ਰਾਹੀਂ ਮਨੁੱਖ ਦੇਖਦਾ, ਸੁਣਦਾ, ਖਾਂਦਾ, ਪੀਂਦਾ, ਕਿਰਿਆਵਾਂ ਕਰਦਾ ਹੈ, ਅਤੇ 10ਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ, ਬੰਦ ਰੱਖਿਆ ਹੋਇਆ ਹੈ। ਅਤੇ ਬੁੱਝ ਰਹੇ ਗਿਆਨੀ ਉਹ ਵਿਚਾਰ, ਕਹਿੰਦੇ ਗਿਆਨਵਾਨ ਦੇ ਨਾਲ ਮਿਲ ਕੇ ਗਿਆਨੀ ਇਹ ਵਿਚਾਰ ਨੂੰ ਸਮਝਣਾ ਕਰ। ਇੱਥੇ ਕਹਿੰਦੇ ਨੇ ਗਿਆਨੀ ਦੇ ਨਾਲ ਮਿਲ ਕੇ, ਹੇ ਗਿਆਨੀ ਤੂੰ ਸਮਝ। ਨਾਲੇ ਤਾਂ ਮਹਾਰਾਜ ਤੁਸੀਂ ਕਹਿੰਦੇ ਫਿਰ ਇਹਨੂੰ ਵੀ ਗਿਆਨੀ ਕਹੀ ਜਾਂਦੇ ਹੋ, ਕਹਿੰਦੇ ਇਹ ਬਾਹਰਲਾ ਗਿਆਨੀ ਹੈ। ਬਾਹਰਲੇ ਗਿਆਨੀ ਨੂੰ ਤਾਂ ਸਿਰਫ ਕਿਤਾਬੀ ਗਿਆਨ ਹੀ ਹੁੰਦਾ। ਕਹਿੰਦੇ ਅਸੀਂ ਤਾਂ ਕਹਿੰਦੇ ਹਾਂ ਕਿ ਕਿਸੇ ਬ੍ਰਹਮ ਗਿਆਨੀ ਨੂੰ ਮਿਲ ਕੇ ਸਮਝੇ ਗੱਲ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ। ਉਹ ਪਰਮੇਸ਼ੁਰ ਆਪ ਹੀ ਬਕਤਾ ਹੈ। ਜੇ ਦੇਖੀਏ ਵਾਸਤਵ ਚ ਆਪਣੇ ਅੰਦਰ ਜੋਤ ਹੈ ਸਾਰਿਆਂ ਚ, ਜੋਤ ਜਿਹੜਾ ਬੰਦਾ ਬੋਲਦਾ ਇਹਦੇ ਚ ਵੀ ਜੋਤ ਹੈ, ਇਹ ਜੋਤ ਕਰਕੇ ਬੋਲੀ ਜਾਂਦਾ। ਵਕਤਾ ਹੋ ਕੇ ਕਥਤਾ ਕਥਨ ਕਰਦਾ ਅਤੇ ਉਹ ਪਰਮੇਸ਼ੁਰ ਆਪ ਹੀ ਸਰੋਤਾ ਹੋ ਕੇ ਸਾਰਿਆਂ 'ਚ ਬੈਠਾ ਸੁਣੀ ਜਾਂਦਾ। ਬਹੁਤ ਡੂੰਘੀ ਖੇਡ ਹੈ ਇਹ। ਜਦੋਂ ਅਸੀਂ ਆਪ ਤੋਂ ਉੱਪਰਲੇ ਅਸਲ ਗਿਆਨੀਆਂ ਨੂੰ ਮਿਲਦੇ ਹਾਂ ਨਾ, 10 ਕੁ ਮਿੰਟ ਉਹਨਾਂ ਦੀ ਗੱਲ ਸੁਣ ਹੁੰਦੀ, ਫਿਰ ਦਿਮਾਗ 'ਚ ਕਰਾਉਣ ਲੱਗ ਜਾਂਦਾ, ਉੱਥੇ ਤੱਕ ਜਾ ਹੀ ਨਹੀਂ ਹੁੰਦਾ ਜੀ ਉਹ ਬੋਲਦੇ ਨੇ। ਉਹ ਕਹਿੰਦੇ ਸਿਮਰਨ ਦੀ ਗੱਲ ਚੱਲਦੀ ਹੁੰਦੀ, ਜਦੋਂ ਕਹਿੰਦੇ ਸਿਮਰਨ ਤਾਂ ਕਹਿੰਦੇ ਹਰ ਵਕਤ ਹੋ ਹੀ ਜਾ ਰਿਹਾ, ਬਿਨ ਨਾਵੈ ਨਾ ਹੀ ਕੋ ਥਾਂ, ਨਾਮ ਤੋਂ ਬਿਨਾਂ ਤਾਂ ਕੋਈ ਥਾਂ ਹੈ ਹੀ ਨਹੀਂ। ਹਰੇਕ ਹਿਰਦੇ 'ਚ ਸਿਮਰਨ ਹੋ ਰਿਹਾ, ਹਰੇਕ ਸਰੀਰ ਵਿੱਚ ਹੋ ਰਿਹਾ, ਧਰਤੀ ਵਿੱਚ, ਆਕਾਸ਼ ਵਿੱਚ, ਆ ਜਿੰਨੇ ਦਰਖਤ ਦੇਖ ਰਹੇ ਸਿਮਰਨ ਕਰ ਹੀ ਰਹੇ ਸਾਰੇ। ਸਿਮਰਨ ਬ੍ਰਹਿਮੰਡਾਂ ਵਿੱਚ ਹੋ ਰਿਹਾ, ਤਾਰਿਆਂ ਵਿੱਚ ਹੋ ਰਿਹਾ, ਹਰੇਕ ਜੀਵ ਦੇ ਵਿੱਚ ਹੋ ਰਿਹਾ। ਵਾਸਤਵ ਦੇ ਵਿੱਚ ਜਿਹੜੀ ਦਰਖਤਾਂ ਵਿੱਚ ਹਰਿਆਵਲਤਾ ਚੇਤਨਤਾ ਹੈ, ਇਹ ਸਿਮਰਨ ਕਰਕੇ ਹੀ ਆ। ਆਪਾਂ ਵੀ ਜਿਹੜੇ ਹਿਲਦੇ ਜੁਲਦੇ ਤੁਰੇ ਫਿਰਦੇ ਬੈਠਦੇ ਉੱਠਦੇ ਹਾਂ, ਆਪਣੇ ਅੰਦਰ ਵੀ ਸਿਮਰਨ ਹੋ ਰਿਹਾ, ਹੁਣ ਵੀ ਹੋ ਰਿਹਾ। ਉਹ ਸਿਮਰਨ ਕਰਕੇ ਹੀ ਆਪਾਂ ਤੁਰੇ ਫਿਰਦੇ ਹਾਂ ਸਾਰੇ ਜਾਣੇ। ਸਿਮਰਨ ਦਾ ਆਧਾਰ ਹੈ ਆਪਾਂ ਨੂੰ, ਜਿਵੇਂ ਮਹਾਰਾਜ ਨੇ ਕਿਹਾ ਸੀ ਮਰਦਾਨਿਆਂ, ਨਾਮ ਦਾ ਆਧਾਰ ਹੈ। ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬਹੁਤ ਸੋਹਣੇ ਬਚਨ ਕੀਤੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ। ਜੇ ਆਕਾਸ਼ ਵਿੱਚ ਧਰਤੀ ਇਹ ਉੱਡਦੀ ਫਿਰਦੀ ਆ, ਸੂਰਜ ਦੇ ਦੁਆਲੇ ਗੇੜਾ ਵੀ ਲਾਉਂਦੀ ਹੈ, ਇਹ ਵੀ ਸਿਮਰਨ ਦੀ ਬਰਕਤ ਨਾਲ ਹੀ ਲਾ ਰਹੀ। ਕੋਈ ਵੀ ਚੀਜ਼ ਦੁਨੀਆਂ ਵਿੱਚ ਸਿਮਰਨ ਤੋਂ ਖਾਲੀ ਨਹੀਂ ਹੈ। ਫਿਰ ਇਹ ਸਿਮਰਨ ਆਪਾਂ ਨੂੰ ਸੁਣਦਾ ਕਿਉਂ ਨਹੀਂ? ਆਪਾਂ ਇਕਾਗਰ ਚਿੱਤ ਨਹੀਂ ਕਰਦੇ ਬਸ। ਜਦੋਂ ਆਪਾਂ ਬਹਿ ਕੇ ਅਭਿਆਸ ਕਰਕੇ ਆਪਣੇ ਚਿੱਤ ਨੂੰ ਇਕਾਗਰ ਕਰਦੇ ਹਾਂ, ਫਿਰ ਮਾਰੂ ਸੋਹਲਿਆਂ ਵਿੱਚ ਮਹਾਰਾਜ ਨੇ ਇੱਕ ਪੂਰਾ 16 ਪੌੜੀਆਂ ਹੀ ਲਿਖੀਆਂ ਹੋਈਆਂ ਨੇ। ਸਤਿਗੁਰੂ ਕਹਿੰਦੇ ਸਾਰੇ ਹੀ ਕਿਤੇ ਸਿਮਰਨ ਹੋ ਰਿਹਾ। ਅਥਵਾ ਸੋਦਰ ਵਿੱਚ ਕਹਿੰਦੇ ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਸਭ ਕੁਛ ਤੁਹਾਨੂੰ ਹੀ ਗਾ ਰਿਹਾ। ਇਹ ਅਵਸਥਾ ਹੁੰਦੀ ਹੈ। ਅਵਸਥਾ ਵਿੱਚ ਆਪਾਂ ਨੂੰ ਜਦੋਂ ਤਾਂ ਚੰਚਲ ਚਪਲ ਬੁੱਧ ਕਾ ਖੇਲ ਹੈ ਆਪਣਾ, 9 ਦਰਵਾਜ਼ਿਆਂ ਵਿੱਚ ਆਪਾਂ, ਉਦੋਂ ਤੱਕ ਤਾਂ ਆਪਾਂ ਨੂੰ ਦੁਨਿਆਵੀ ਆਵਾਜ਼ਾਂ ਸੁਣਦੀਆਂ ਨੇ। ਅਤੇ ਜਦੋਂ ਆਪਾਂ ਚਲੇ ਜਾਂਦੇ ਹਾਂ ਬਹੁਤ ਉੱਚੀ ਅਵਸਥਾ 'ਚ, 9 ਦਰਵਾਜ਼ਿਆਂ ਦੇ ਸਵਾਦਾਂ ਨੂੰ ਛੱਡ ਕੇ ਉੱਪਰ 10ਵਾਂ ਦਵਾਰ ਵੱਲ ਨੂੰ, ਉਦੋਂ ਆਪਾਂ ਨੂੰ ਕੋਈ ਵੀ ਆਵਾਜ਼ ਸਿਮਰਨ ਰੂਪ ਹੀ ਸੁਣਦੀ ਹੈ। ਮਹਾਰਾਜ ਕਹਿੰਦੇ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪੰਛੀਆਂ ਨੂੰ ਵੀ ਕਹਿੰਦੇ ਸਵੇਰੇ ਉੱਠਦਿਆਂ ਨੂੰ ਦੇਖੋ, ਪੰਛੀ ਉੱਠਦਿਆਂ ਸਾਰ ਇੱਕਦਮ ਨਹੀਂ ਉੱਡ ਜਾਂਦਾ ਆਲ੍ਹਣੇ ਵਿੱਚੋਂ। ਪੰਛੀ ਪਹਿਲਾਂ ਉੱਠਦੇ ਨੇ, ਸੁਚੇਤ ਹੁੰਦੇ ਨੇ, ਫਿਰ ਘੜੀ ਅੱਖਾਂ ਜਿਹੀਆਂ ਮੀਚ ਕੇ ਬਹਿੰਦੇ ਨੇ। ਕਹਿੰਦੇ ਉਹ ਵੀ ਰੱਬ ਦਾ ਸਿਮਰਨ ਕਰਦੇ ਨੇ ਕਿ ਪਰਮਾਤਮਾ ਨੂੰ ਯਾਦ ਕਰਦੇ ਨੇ ਕਿ ਪਰਮਾਤਮਾ ਸਾਡੇ 'ਤੇ ਮਿਹਰ ਕਰੀ, ਬੱਚੇ ਤੇਰੇ ਆਸਰੇ ਛੱਡ ਕੇ ਚੱਲੇ ਹਾਂ, ਅਸੀਂ ਉੱਡ ਕੇ ਚੋਗਾ ਲੈਣ ਚੱਲੇ। ਇਉਂ ਸਾਰੇ ਜੀਵ ਹੀ ਪਰਮਾਤਮਾ ਦਾ ਸਤਿਗੁਰੂ ਕਹਿੰਦੇ ਸਿਮਰਨ ਕਰਦੇ ਨੇ। ਪਰਮਾਤਮਾ ਆਪ ਹੀ ਕਥਤਾ ਵਕਤਾ ਬਣਿਆ, ਆਪ ਹੀ ਜਗਿਆਸੂ ਰੂਪ ਹੋ ਕੇ ਸੁਣਨ ਵਾਲਾ ਬਣਿਆ। ਪਰ ਕਹਿੰਦੇ ਨੇ ਤੂੰ ਗਿਆਨੀ ਤਾਂ ਬਣਿਆ ਹੋਇਆ ਪਰ ਅਸਲ ਗਿਆਨ ਨਹੀਂ ਹੈ ਤੇਰੇ ਅੰਦਰ। ਅਸਲ ਗਿਆਨ ਕੀ ਹੁੰਦਾ? ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ। ਜਿਹੜਾ ਆਪਣੇ ਸਰੂਪ ਦੀ ਵਿਚਾਰ ਕਰਦਾ ਉਹ ਅਸਲ ਗਿਆਨੀ ਹੁੰਦਾ ਕਿ ਮੈਂ ਆਤਮਾ ਹਾਂ, ਮੇਰਾ ਕੋਈ ਧੀ ਪੁੱਤਰ ਨਹੀਂ ਹੈ, ਮੇਰਾ ਕਿਸੇ ਨਾਲ ਮੋਹ ਮਾਇਆ ਮਮਤਾ ਨਹੀਂ ਹੈ, ਇਹ ਮੇਰੇ ਪਦਾਰਥ ਨਹੀਂ ਹਨ। ਅਸਲ ਗਿਆਨਵਾਨ ਬਣਨਾ ਬਹੁਤ ਔਖਾ। ਨਕਲੀ ਗਿਆਨ ਸਾਰੀ ਦੁਨੀਆਂ ਨੂੰ ਹੋ ਜਾਂਦਾ ਪਰ ਸਤਿਗੁਰੂ ਕਹਿੰਦੇ ਅਸਲੀ ਤੱਤ ਬੇਤਾ ਬਣਨਾ ਬਹੁਤ ਔਖਾ ਹੈ। ਜੇ ਆਪਾਂ ਕਹੀਏ ਕਿ ਦੇਹੀ ਮਰ ਗਈ ਅਤੇ ਆਤਮਾ ਫਿਰ ਕਿੱਧਰ ਗਈ? ਦੇਹੀ ਮਾਟੀ ਬੋਲੈ ਪੌਣ, ਬੋਜਰੇ ਗਿਆਨੀ ਮੂਆ ਹੈ ਕੌਣ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਜਿਹੜੀ ਹੈ ਨਾ ਦੇਹ ਤਾਂ ਅੱਗੇ ਮਿੱਟੀ ਦਾ ਹੀ ਕਾਰਜ ਹੋਣ ਕਰਕੇ ਜਾੜੀ ਸੀ, ਇਹ ਤਾਂ ਇਸ ਵਿੱਚ ਪੌਣ ਸੰਬੰਧੀ ਜੀਵ ਬੋਲ ਰਿਹਾ। ਪੌਣ ਤੋਂ ਭਾਵ ਵਾਕ ਇੰਦਰੀਆਂ ਬੋਲ ਰਿਹਾ। ਕਹਿੰਦੇ ਗਿਆਨੀ ਤੂੰ ਬੁੱਝਣਾ ਕਰਕੇ ਮੂਆ ਮਰਿਆ ਕੌਣ? ਗਿਆਨੀ ਨੇ ਕਿਹਾ ਆਪ ਹੀ ਕਿਰਪਾ ਕਰਕੇ ਦੱਸੋ ਮਰਿਆ ਕੌਣ ਹੈ? ਮੂਈ ਸੁਰਤ ਬਾਦ ਅਹੰਕਾਰ ਉਹ ਹੁੰਦਾ ਮੂਆ ਜੋ ਦੇਖਣਹਾਰ। ਜਿਸ ਸੂਰਤ ਦਾ ਬਾਦ ਵਿਅਰਥ ਹੰਕਾਰ ਕਰਦਾ ਸੀ ਕਿ ਮੇਰਾ ਰੂਪ ਹੈ, ਮੇਰੀ ਸੂਰਤ ਹੈ, ਇਹ ਮੇਰਾ ਸਰੀਰ ਹੈ, ਉਹੀ ਮਰਿਆ ਅਸਲ ਵਿੱਚ। ਬਾਦ ਜੋ ਝਗੜੇ ਅਤੇ ਹੰਕਾਰ ਦੇ ਸਹਿਤ ਸੂਰਤ ਸੀ ਉਹ ਮਰ ਗਈ। ਉਹ ਨਾ ਮੂਆ ਜੋ ਦੇਖਣਹਾਰ, ਉਹ ਜੋ ਚੇਤਨ ਦੇਖਣ ਵਾਲਾ ਸੀ ਉਹ ਮਰਦਾ ਨਹੀਂ। ਜਿਹੜਾ ਜਾਗਦਿਆਂ ਵੀ ਦੇਖਦਾ, ਸੁੱਤਿਆਂ ਵੀ ਸੁਪਨਾ ਦੇਖਦਾ, ਸਖੋਪਤ ਅਵਸਥਾ ਵਿੱਚ ਵੀ ਜਿਹਨੂੰ ਸੁਰਤੀ ਰਹਿੰਦੀ ਹੈ। ਵਾਸਤਵ ਦੇ ਵਿੱਚ ਮਾਤਾ ਦੇ ਉਦਰ ਵਿੱਚ ਇਹ ਜੀਵ ਜਿਹੜਾ ਥੋੜ੍ਹੇ ਹਫ਼ਤਿਆਂ ਤੱਕ ਤਾਂ ਇੱਕ ਮਿੱਟੀ ਹੋਈ ਹੁੰਦੀ ਹੈ, ਫਿਰ ਇਹਦੇ ਵਿੱਚ ਪਰਮੇਸ਼ੁਰ ਸਿਮਰਨ ਦੀ ਕਣੀ ਰੱਖ ਦਿੰਦੇ ਨੇ, ਇੱਕ ਕਣੀ ਆਤਮਾ। ਉਸ ਸਿਮਰਨ ਕਰਕੇ ਫਿਰ ਇਹ ਸਰੀਰ ਪਨਪਦਾ, ਵੱਡਾ ਹੁੰਦਾ ਅਤੇ ਪੈਦਾ ਹੁੰਦਾ ਅਤੇ ਸੋਝੀ ਸੁਰਤ ਪੈਦਾ ਹੁੰਦੀ ਇਹਦੇ ਵਿੱਚ। ਸਿਮਰਨ ਦੇ ਕਰਕੇ ਹੀ ਆਪਾਂ ਸਾਰੇ ਤੁਰੇ ਫਿਰਦੇ ਹਾਂ, ਸਿਮਰਨ ਦੇ ਆਸਰੇ ਸਰੀਰ ਹੈ। ਅੰਦਰ ਚਾਹੋ ਇਹ ਕਹਿ ਲਓ ਕਿ ਪ੍ਰਕਾਸ਼ ਹੈ ਸਾਡੇ ਵਿੱਚ, ਜੋਤ ਰੱਖੀ ਹੈ, ਜਾਂ ਇਹ ਕਹਿ ਲਓ ਕਿ ਅੰਦਰ ਸਿਮਰਨ ਹੋ ਰਿਹਾ। ਸਿਮਰਨ ਦੇ ਆਸਰੇ ਆਪਾਂ ਤੁਰੇ ਫਿਰਦੇ ਹਾਂ, ਇਹ ਤਾਂ ਸਿਮਰਨ ਦੇ ਆਸਰੇ ਸਾਡਾ ਸਰੀਰ ਤੁਰਿਆ ਫਿਰਦਾ। ਆਪਾਂ ਜੇ ਆਪ ਵੀ ਸਿਮਰਨ ਕਰਨ ਲੱਗ ਜਾਈਏ, ਅੰਦਰਲੇ ਸਿਮਰਨ ਨੂੰ ਨਾਲ ਮਿਲਾ ਲਈਏ ਬਾਹਰਲੇ ਸਿਮਰਨ ਵਿੱਚ, ਤਾਂ ਇਹੀ ਸਿਮਰਨ ਫਿਰ ਬਾਹਰ ਵੀ ਸੁਣਨ ਲੱਗ ਜਾਂਦਾ। ਇਹਦੇ ਆਸਰੇ ਫਿਰ ਸਰੀਰ ਅਤੇ ਆਤਮਾ ਇੱਕ ਹੋ ਜਾਂਦੇ ਨੇ ਅਤੇ ਦੇਖਦੇ ਨੇ ਕਿ ਸਿਮਰਨ ਅੰਦਰ ਬਾਹਰ ਹੋ ਰਿਹਾ। ਉਹ ਚੇਤਨ ਜੋ ਦੇਖਣ ਵਾਲਾ ਉਹ ਮਰਦਾ ਨਹੀਂ ਕਦੇ, ਉਹ ਖਤਮ ਨਹੀਂ ਹੁੰਦਾ। ਕਹਿੰਦੇ ਉਹ ਚੇਤਨ ਹੈ ਕਿੱਥੇ? ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਮਹਾਰਾਜ ਕਹਿੰਦੇ ਨੇ ਜਿਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਾਂ ਤੀਰਥਾਂ ਦੇ ਕਿਨਾਰੇ 'ਤੇ ਜਾਂਦੇ ਹਾਂ, ਲੋਕ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਬੈਠਦੇ ਨੇ, ਸਮਾਧੀਆਂ ਲਾਉਂਦੇ ਨੇ, ਜੰਗਲਾਂ ਵਿੱਚ ਜਾਂਦੇ ਨੇ, ਪੁਰਾਣੇ ਲੋਕ ਇਹ ਕਰਦੇ ਸੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਰਤਨ ਪਦਾਰਥ ਰੂਪ ਪਰਮਾਤਮਾ ਤਾਂ ਹਿਰਦੇ 'ਚ ਹੀ ਹੈ, ਬਾਹਰ ਲੱਭਣ ਦਾ ਕੀ ਫਾਇਦਾ, ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹ ਦਿਖਾਇਆ ਤਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੋਹ ਪਮਦ ਜਿਉਂ ਬਾਸ ਬਸਤਾ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਪੜ ਪੜ ਪੰਡਿਤ ਬਾਦ ਵਖਾਣੈ, ਭੀਤਰ ਹੁੰਦੀ ਵਸਤ ਨਾ ਜਾਣੈ। ਪੰਡਿਤ ਕਹਿਣ ਲੱਗਿਆ ਸ਼ਾਸਤਰ ਵੇਤਾ ਪੰਡਿਤ ਲੋਕ ਉਹ ਰਤਨ ਪਦਾਰਥ ਰੂਪ ਪਰਮਾਤਮਾ ਨੂੰ ਕਿਉਂ ਨਹੀਂ ਜਾਣਦੇ ਜੀ, ਜੇ ਉਹ ਅੰਦਰ ਹੀ ਹੈ। ਜਿਵੇਂ ਲੋਕ ਕਹਿਣ ਰੱਬ ਕਿੱਥੇ ਆ, ਦਿਖਾਓ ਰੱਬ। ਜਿਵੇਂ ਆਪਾਂ ਕਹੀਏ ਅੰਦਰ ਜੋਤ ਹੈ, ਡਾਕਟਰ ਜਿਹੜਾ ਸਰਜਰੀ ਵਾਲਾ ਉਹ ਕਹਿੰਦਾ ਸੰਤਾਂ ਮਹਾਤਮਾ ਨੂੰ, ਮੈਂ ਤਾਂ ਕਈ ਸਰੀਰਾਂ ਦੀ ਸਰਜਰੀ ਕੀਤੀ ਆ, ਮੈਂ ਤਾਂ ਕਦੇ ਜੋਤ ਨਹੀਂ ਦੇਖੀ ਅੰਦਰ। ਉਹ ਜੋਤ ਹੁਣ ਦਿਖਦੀ ਨਹੀਂ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ। ਪੜ ਪੜ ਪੰਡਿਤ ਬਾਦ ਵਖਾਣਾ, ਜਿਹੜੇ ਪੰਡਿਤ ਲੋਕ ਹੁੰਦੇ ਨੇ, ਵਿਦਵਾਨ ਹੁੰਦੇ ਨੇ, ਪੜ ਪੜ ਕੇ ਝਗੜਿਆਂ ਨੂੰ ਹੀ ਕਥਨ ਕਰਦੇ ਨੇ। ਅੰਤਹਿਕਰਨ ਵਿੱਚ ਜੋ ਆਤਮ ਵਸਤੂ ਹੈ ਉਹਨੂੰ ਨਹੀਂ ਜਾਣਦੇ, ਭੀਤਰ ਹੁੰਦੀ ਵਸਤ ਨਾ ਜਾਣਾ। ਕਿਉਂਕਿ ਜਿਹੜਾ ਮਾੜਾ ਮੋਟਾ ਵੀ ਵਿੱਦਿਆ ਪੜ੍ਹ ਜਾਂਦਾ ਹੈ, ਜਿਹੜਾ ਬੰਦਾ ਦਸਵੀਂ ਪੜ੍ਹਿਆ ਉਹ ਨੌਵੀਂ ਵਾਲੇ ਨੂੰ ਕਹਿੰਦਾ ਤੂੰ ਤਾਂ ਥੱਲੇ ਹੀ ਆ ਮੈਥੋਂ। ਜਿਹੜਾ ਗਾਹਾਂ ਐੱਮ ਏ ਕਰ ਜਾਂਦਾ ਉਹ ਦੂਜਿਆਂ ਨੂੰ ਥੱਲੇ ਸਮਝੀ ਜਾਂਦਾ, ਜਿਹੜਾ ਪੀ ਐੱਚ ਡੀ ਕਰ ਜੋ ਹੋਰ ਥੱਲੇ ਸਮਝਦਾ, ਉਹ ਕਹਿੰਦੇ ਥੱਲੇ ਵਾਲਿਆਂ ਨੂੰ ਨਹੀਂ ਪਤਾ। ਪਰ ਇਹ ਪੀ ਐੱਚ ਡੀ ਜਿਹੜੀ ਕੀਤੀ ਆ ਜਾਂ ਕੋਈ ਰਿਸਰਚ ਕੀਤੀ ਆ, ਕੋਈ ਸਾਇੰਸ ਹੈ, ਇਹ ਆਤਮਾ ਵਿੱਚੋਂ ਨਹੀਂ ਹੈ ਚੀਜ਼ਾਂ, ਇਹ ਬੁੱਧੀ ਵਿੱਚੋਂ ਹੀ ਪ੍ਰਗਟ ਹੋਈਆਂ ਨੇ। ਜਿੱਥੇ ਜਾ ਕੇ ਬੁੱਧੀ ਦੀ ਸਮਰੱਥਾ ਮੁੱਕ ਜਾਂਦੀ ਹੈ, ਜਿੱਥੇ ਜਾ ਕੇ ਡਾਕਟਰ ਕਹਿੰਦੇ ਜੀ ਹੁਣ ਸਾਡੇ ਬੱਸ ਨਹੀਂ, ਇਹਨੂੰ ਘਰੇ ਲੈ ਜਾਓ, ਹੁਣ ਤਾਂ ਰੱਬ ਨੂੰ ਅਰਦਾਸ ਕਰੋ, ਬਸ ਇਹ ਸਾਡੇ ਬੱਸ ਨਹੀਂ ਹੈਗਾ ਹੁਣ। ਉੱਥੇ ਬੁੱਧੀ ਨੇ ਜਵਾਬ ਦੇਤਾ, ਬਸ ਜੀ। ਜਦੋਂ ਬੁੱਧੀ ਜਵਾਬ ਦੇ ਜਾਂਦੀ ਹੈ ਤਾਂ ਫਿਰ ਕਹਿੰਦੇ ਕੋਈ ਸੰਤ ਮਹਾਤਮਾ ਦੇਖੋ, ਕਿਉਂਕਿ ਉਹ ਸੰਤ ਮਹਾਤਮਾ ਆਤਮਕ ਜੀਵ ਹੈ, ਬ੍ਰਹਮ ਗਿਆਨੀ ਹੈ। ਆਤਮਕ ਜੀਵ ਕੋਲ ਜਦ ਗਏ ਤਾਂ ਆਤਮਕ ਜੀਵ ਨੇ ਜਾਂਦਿਆਂ ਸਾਰੀ ਉਹਦਾ ਤਾਂ ਸਰਵੇਖਣ ਹੀ ਇੰਨਾ ਤਕੜਾ ਹੁੰਦਾ, ਜਾਂਦਿਆਂ ਅੱਖਾਂ ਵਿੱਚ ਹੀ ਤਾਂ ਸਾਰੀ ਚੀਜ਼ ਹੁੰਦੀ ਆ ਉਹਦੇ, ਉਹਨੇ ਕਿਹੜਾ ਸਕੈਨਿੰਗ ਕਰਨੀ ਆ, ਐਕਸਰੇ ਦੀ ਉਹਨੂੰ ਲੋੜ ਨਹੀਂ, ਪੂਰੇ ਸਰੀਰ ਦੀ ਇਕੱਲੀ ਇਕੱਲੀ ਨਾੜ ਤਾਂ ਉਹਨੂੰ ਵੈਸੇ ਦਿਖ ਜਾਂਦੀ ਹੈ। ਤਾਂ ਉੱਥੇ ਉਹ ਕੀ ਕਰਦਾ, ਬ੍ਰਹਮ ਗਿਆਨੀ ਦੀ ਅੱਖਾਂ ਵਿੱਚ ਕੀ ਹੁੰਦਾ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਇਹਨਾਂ ਦੀ ਅੱਖਾਂ ਵਿੱਚੋਂ ਇੱਕ ਲਾਈਟ ਨਿਕਲਦੀ ਹੈ ਜਿਹੜੀ ਨਜ਼ਰ ਨਹੀਂ ਆਉਂਦੀ। ਇਹਨਾਂ ਨੇ ਉੱਥੇ ਕੋਨੇ ਏਰੀਏ 'ਤੇ ਲਾਈਟ ਮਾਰੀ, ਕਹਿੰਦੇ ਭਾਈ ਕੀ ਚੀਜ਼ ਹੈ ਇਹਨੂੰ, ਕਹਿੰਦੇ ਜੇ ਇਹਨੂੰ ਆਹ ਬੜੀ ਭੈੜੀ ਬਿਮਾਰੀ ਹੈ। ਅੱਛਾ, ਕੱਟ ਤਾਂ ਉਹਨਾਂ ਨੇ ਉਦੋਂ ਹੀ ਦਿੱਤੀ, ਪਰ ਉਹ ਸੋਚਦੇ ਨੇ ਕੱਲ੍ਹ ਨੂੰ ਮੇਰੇ 'ਤੇ ਇੰਨੀ ਸ਼ਰਧਾ ਕਰ ਲੈ ਕਿਤੇ ਇਹ, ਫਿਰ ਮੈਨੂੰ ਹੀ ਮੰਨਣ ਲੱਗ ਜਾਊਗਾ। ਕਹਿੰਦੇ ਭਾਈ ਅਖੰਡ ਪਾਠ ਕਰਾਓ ਅਤੇ ਇਹਨੂੰ ਲਿਜਾਓ ਹਰਿਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਾਓ। ਸ਼ਕਤੀ ਤਾਂ ਸਾਰੀ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਲਈ ਹੁੰਦੀ ਹੈ, ਸ਼ਕਤੀ ਸਾਰੀ ਗੁਰੂ ਸਾਹਿਬ ਦੀ ਉਹਨਾਂ ਕੋਲ, ਪਰ ਉਹਨਾਂ ਨੇ ਕਦੇ ਵੀ ਕੋਈ ਕੰਮ ਕਰਕੇ ਆਪਣਾ ਆਪ ਜਣਾਉਣਾ ਨਹੀਂ ਹੁੰਦਾ। ਉਹ ਹਮੇਸ਼ਾ ਕਹਿਣਗੇ ਅੱਛਾ ਭਾਈ ਇੰਨੀ ਬਾਣੀ ਪੜ੍ਹੋ, ਆਹ ਕਰੋ, ਹਫ਼ਤੇ ਬਾਅਦ ਆਇਓ। ਹਫ਼ਤੇ ਬਾਅਦ ਆਏ, ਬੰਦੇ ਨੂੰ ਉਹਨੂੰ ਦੱਸਿਆ ਹੀ ਨਹੀਂ ਵੀ ਤੇਰੇ ਅੰਦਰੋਂ ਰੋਗ ਮਿਟ ਗਿਆ। ਕਹਿੰਦੇ ਅੱਛਾ ਜਾ ਚੈੱਕ ਕਰਾਓ ਜਾ ਕੇ। ਹੁਣ ਚੈੱਕ ਕਰਾਇਆ, ਕਹਿੰਦੇ ਜੀ ਹਾਲੇ ਵੀ ਡਾਕਟਰਾਂ ਕੋਲ ਜਾਣਾ ਪੈਣਾ। ਉਹਨਾਂ ਜਵਾਬ ਦੇਤਾ, ਕਹਿੰਦਾ ਚੈੱਕ ਤਾਂ ਕਰਾਓ ਜਾਂ ਚੈੱਕ ਕਰਾਇਆ। ਡਾਕਟਰ ਕਹਿੰਦੇ ਇਹ ਕਿੱਥੋਂ ਓਪਰੇਸ਼ਨ ਕਰਾਇਆ, ਇਹ ਤਾਂ ਠੀਕ ਹੋ ਗਿਆ, ਇਹ ਕਿਹਨੇ ਕੀਤਾ? ਕਹਿੰਦੇ ਜੀ ਉਹ ਫਲਾਨੇ ਮਹਾਂਪੁਰਖਾਂ ਨੇ। ਇੱਕ ਵਾਰ ਫਿਰ PGI ਦੀ ਸਾਰੀ ਕੈਂਸਰ ਦੀ ਟੀਮ ਮਿਲਣ ਆਈ ਸੀ ਮਹਾਂਪੁਰਖਾਂ ਨੂੰ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ। ਉਹਨਾਂ ਨੇ ਠੀਕ ਕੀਤਾ ਸੀ ਇੱਕ ਬੰਦਾ, ਉਹ ਤਾਂ ਅਨੇਕਾਂ ਨੂੰ ਹੀ ਕਰੀ ਜਾਂਦੇ ਨੇ, ਕਿਉਂਕਿ ਸ਼ਕਤੀ ਅੰਦਰ ਇੱਕ ਵਾਰ ਹੋਣੀ ਚਾਹੀਦੀ ਹੈ। ਜਦੋਂ ਪਰਉਪਕਾਰ ਦੀ ਡਿਊਟੀ ਲੱਗ ਜੇ ਕਰਨ ਦੀ, ਤਾਂ ਫਿਰ ਉਹ ਪਰਉਪਕਾਰ ਹੀ ਕਰੀ ਜਾਂਦੇ ਨੇ। ਇਹੀ ਤਾਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ, ਇੱਥੇ ਤਾਂ ਖਜ਼ਾਨਾ ਹੀ ਵੱਡਾ। ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਕੋਲ ਬਹਿਨੇ ਹੈ, ਸਾਹਮਣੇ ਬਹਿਨੇ ਹੈ, ਇਸ ਬਾਰੇ ਨਹੀਂ ਹਾਲੇ ਕਿਸੇ ਨੂੰ ਪਤਾ ਵੀ ਕੌਣ ਇੱਥੇ ਬਹਿਣਾ ਕਿਉਂ ਚਾਹੀਦਾ। ਜਿਹੜਾ ਸੰਗਤ ਵਿੱਚ ਬਹਿਣਾ ਨਾ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਇੱਕ ਲਾਈਟ ਨਿਕਲਦੀ ਹੈ। ਦੇਖੋ ਜੇ ਆਪਾਂ ਉੱਥੇ ਹੁਣ ਵੀ 100 ਸਾਲ ਖੜ੍ਹੇ ਰਹੇ ਨਾ, ਫਿਰ ਵੀ ਤੁਹਾਨੂੰ ਨਾ ਕਿਸੇ ਨੇ ਦੱਸਿਆ, ਤੁਸੀਂ ਮਹਾਰਾਜ ਨੂੰ ਫਿਰ ਉਹੀ ਸਮਝੇ ਜਾਣਾ ਵੀ ਇੱਥੇ ਤਾਂ ਬਸ ਆਏ ਗਏ ਰਾਮ ਹੀ ਹੈ ਬਸ। ਨਹੀਂ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਜਦੋਂ ਆਪਾਂ ਸੰਗਤ ਵਿੱਚ ਬਹਿੰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਕਾਸ਼ ਨਿਕਲ ਕੇ ਸਾਰੇ ਦਰਬਾਰ ਸਾਹਿਬ 'ਚ ਫੈਲਿਆ ਹੁੰਦਾ, ਔਰ ਸਾਡੇ ਉੱਤੇ ਕਿਰਪਾ ਹੁੰਦੀ। ਕਿਸੇ ਮਹਾਂਪੁਰਖ ਨੂੰ ਮੈਂ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਜੇ ਦੇਖਣੀ ਹੋਏ ਕਿਵੇਂ ਦੇਖੀਏ, ਕਹਿੰਦੇ ਜਿਹੜੀ ਸਾਰੀ ਸੰਗਤ ਬੈਠੀ ਹੁੰਦੀ ਇਹਨਾਂ ਦੀ ਹਜ਼ੂਰੀ ਟੇਕ ਕੇ, ਕਿਸੇ ਕੋਲ ਇੰਨੀ ਸੰਗਤ ਬਹਿੰਦੀ ਆ? ਕਹਿੰਦੇ ਇਹੀ ਸ਼ਕਤੀ ਹੈ ਮਹਾਰਾਜ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਦੋਂ ਆਪਾਂ ਕੋਲ ਬੈਠਦੇ ਹਾਂ ਮਹਾਰਾਜ ਦੀ, ਅਸਲ ਵਿੱਚ ਕਿਰਪਾ ਪ੍ਰਕਾਸ਼ ਸਰੂਪ ਵਿੱਚ ਹੀ ਹੈ। ਪ੍ਰਕਾਸ਼ ਨੇ ਹੀ ਮਿਹਰ ਕਰਨੀ ਸਾਡੇ 'ਤੇ, ਮਹਾਰਾਜ ਦੀ ਕਿਰਪਾ ਨਾਲ ਹੀ ਆਪਣੀ ਬੁੱਧੀ ਕੰਮ ਕਰਦੀ ਹੈ। ਛੱਜੂ ਝੌਰ ਕੋਲ ਸੀਗਾ ਬੋਲਾਪਣਾ, ਗੂੰਗਾਪਣਾ, ਨਾ ਕੋਈ ਪਤਾ, ਨਾ ਵਾਸਤਾ, ਨਾ ਕਿਤੇ ਪੜ੍ਹਿਆ ਨਾ ਲਿਖਿਆ, ਉਹਦੀ ਬੁੱਧੀ ਬਿਲਕੁਲ ਹੀ ਮੰਦ ਸੀ। ਪਰ ਜਦੋਂ ਗੁਰਾਂ ਨੇ ਛਿਟੀ ਰੱਖੀ ਸਿਰ ਦੇ ਉੱਤੇ ਫੁੱਲਾਂ ਵਾਲੀ, ਉਸੇ ਵਕਤ ਉਹਦੀ ਜਿਹੜੀ ਬੁੱਧੀ ਸੀ ਉਹਨੂੰ ਪ੍ਰਕਾਸ਼ ਬਖਸ਼ਿਸ਼ ਕਰ ਦਿੱਤਾ, ਔਰ ਆਤਮ ਵਿਸ਼ੈਣੀ ਬੁੱਧੀ ਬਣਾ ਤੀ ਮਹਾਰਾਜ ਨੇ। ਉਸੇ ਵਕਤ ਹੀ ਉਹ ਕਥਾ ਕਰਨ ਲੱਗ ਪਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾ ਪੜ੍ਹ ਪੜ੍ਹ ਕੇ ਵਿਦਵਾਨ ਲੋਕ ਨੇ ਝਗੜੇ ਦੀ ਗੱਲ ਜ਼ਿਆਦਾ ਕਰਦੇ ਨੇ, ਜਾਂ ਇਹ ਕਹਿਣਗੇ ਵੀ ਉਹ ਫਲਾਨੇ ਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ, ਮੈਨੂੰ ਪਤਾ ਸਾਰਾ। ਸੋ ਜਿਵੇਂ ਕਿਸੇ ਬ੍ਰਹਮ ਗਿਆਨੀ ਕੋਲ ਕੋਈ ਵਿਦਵਾਨ ਜਾਂਦਾ ਸੀ, ਉਹਨੇ ਜਾ ਕੇ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ, ਮਹਾਂਪੁਰਖਾਂ ਨੇ ਅੱਗੋਂ ਕੀ ਕਰਨਾ ਵੀ ਚੁੱਪ ਹੀ ਕਰ ਜੀ, ਇਹਦੇ ਨਾਲ ਤਾਂ ਐਵੇਂ ਹੀ ਬੋਲੀ ਜਾਂਦਾ, ਉਹਨਾਂ ਨੇ ਫਿਰ ਚੁੱਪ ਕਰ ਜਾਣਾ, ਅੱਗਿਓਂ ਬੋਲਣਾ ਹੀ ਨਾ। ਅੱਗਿਓਂ ਜਦੋਂ ਬਹੁਲਾ ਬੋਲਣਾ, ਫਿਰ ਉਹਨਾਂ ਨੇ ਕਹਿਣਾ ਗਿਆਨੀ ਜੀ ਤੁਸੀਂ ਤਾਂ ਪੜ੍ਹੇ ਲਿਖੇ ਹੋ, ਅਸੀਂ ਤਾਂ ਜੀ ਅਨਪੜ੍ਹ ਜੇ ਬੰਦੇ ਹਾਂ, ਸਾਨੂੰ ਇੰਨਾ ਗਿਆਨ ਨਹੀਂ, ਐਂ ਕਹਿ ਕੇ ਮਸਾਂ ਖਹਿੜਾ ਛਡਾਉਣਾ। ਕਿਉਂਕਿ ਜਿਹੜਾ ਬੰਦਾ ਵਿਦਵਾਨ ਹੈ, ਅੰਦਰ ਮਨਮੁਖਤਾ ਛਾਈ ਹੋਈ ਹੈ, ਉਹ ਕਿਤੇ ਬ੍ਰੇਕਾਂ ਨਹੀਂ ਲਾਉਂਦਾ, ਖੜਦਾ ਨਹੀਂ ਕਿਤੇ। ਉਹਦਾ ਤਾਂ ਅਸਲ ਦਾਈਆ ਹੁੰਦਾ ਕਿ ਮੈਂ ਰੱਬ ਨੂੰ ਵੀ ਹਰਾ ਦਿਆਂ ਚਰਚਾ 'ਚ, ਉਹਦਾ ਟੱਕਰਾਂ ਲੈਣ ਨੂੰ ਤੁਰਿਆ ਹੀ ਰਹਿੰਦਾ। ਅਤੇ ਜਿਹੜਾ ਹਰਾਉਣਾ ਜਾਂ ਜਿੱਤਣਾ ਇਹ ਕੋਈ ਗੁਰਮਤ ਨਹੀਂ। ਗੱਲ ਤਾਂ ਹੈ ਕਿ ਅੰਦਰ ਸਾਡੇ ਭੀਤਰ ਹੋਣ ਦੀ ਵਸਤ ਨਾ ਜਾਣਾ, ਸਾਡੇ ਅੰਦਰ ਜਿਹੜੀ ਆਤਮਾ ਹੈ ਉਹਨੂੰ ਜਾਣਨ ਦੀ ਗੱਲ ਕਰੀਏ ਸਿਮਰਨ ਦੇ ਰਾਹੀਂ। ਹਉ ਨਾ ਮੂਆ ਮੇਰੀ ਬੂਹੀ ਬੁਲਾਏ, ਉਹ ਨਾ ਮੂਆ ਜੋ ਰਹਿਆ ਸਮਾਏ। ਕਹਿੰਦੇ ਅਸੀਂ ਨਹੀਂ ਮਰਨਾ, ਕਿਉਂਕਿ ਮੇਰੀ ਅਵਿਦਿਆ ਰੂਪ ਬਲਾ ਮਰ ਗਈ, ਜਿਹੜੀ ਅੰਦਰ ਬਲਾ ਚਿੰਬੜੀ ਹੋਈ ਅਵਿਦਿਆ, ਜਿਹਨੂੰ ਆਪਾਂ ਕਹਿੰਦੇ ਵਿਦਿਆ, ਇਹੀ ਅਵਿਦਿਆ ਹੈ ਅਸਲ ਵਿੱਚ। ਉਹ ਪਰਮਾਤਮਾ ਕਦੇ ਨਹੀਂ ਮਰਦਾ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਵਿਆਪਕ ਹੈ। ਕਹਿੰਦੇ ਜੀ ਕਿਰਪਾ ਕਰੋ, ਤੁਹਾਨੂੰ ਕਿਵੇਂ ਦਿਖਿਆ ਸਾਨੂੰ ਵੀ ਕਿਰਪਾ ਕਰਕੇ ਦਿਖਾ ਦਿਓ ਮਹਾਰਾਜ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਮਹਾਰਾਜ ਕਥਨ ਕਰਦੇ ਨੇ, ਧੰਨ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਬ੍ਰਹਮ ਨੂੰ ਆਪਣਾ ਸਰੂਪ ਕਰਕੇ ਵਿਖਾਇਆ ਨਾ, ਜਿਨ੍ਹਾਂ ਨੂੰ ਆਪਣਾ ਸਰੂਪ ਕਰਕੇ ਵਿਖਾਇਆ, ਉਹਨਾਂ ਨੂੰ ਮਰਦਾ ਜਾਂਦਾ ਕੋਈ ਨਿਗਾਹ ਹੀ ਨਹੀਂ ਆਉਂਦਾ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਜਿਹੜਾ ਜੰਮਣਾ ਜਾਂ ਮਰਨਾ, ਇਹ ਤਾਂ ਆਪਾਂ ਹੀ ਕਹਿੰਦੇ ਹਾਂ, ਫਲਾਨਾ ਜੰਮ ਪਿਆ ਅਤੇ ਫਿਰ ਉਹ ਮਰ ਗਿਆ। ਪਰਮਾਤਮਾ ਦੀ ਨਿਗਾਹ 'ਚ ਦੇਖੋ, ਕਹਿੰਦੇ ਕੋਈ ਨਹੀਂ ਜੰਮਿਆ ਕੋਈ ਨਹੀਂ ਮਰਿਆ। ਆਹੋ ਜਿਹੜੀ ਆਤਮਾ ਉਹ ਤਾਂ ਉਵੇਂ ਹੀ ਰਹਿੰਦੀ ਹੈ, ਇਹ ਤਾਂ ਉਹਨੂੰ ਇੱਕ ਦੇਹੀ ਨੂੰ, ਆਤਮਾ ਨੂੰ ਇੱਕ ਦੇਹੀ ਦਿੱਤੀ ਹੈ ਮੈਂ, ਅਤੇ ਉਹਨੂੰ ਦਿੱਤੇ ਨੇ ਜੇ ਦੇਹੀ ਦੇ ਕੇ 80 ਸਾਲ 5 ਮਹੀਨੇ 4 ਦਿਨ 3 ਘੰਟੇ ਅਤੇ 30 ਮਿੰਟ 15 ਸੈਕਿੰਡ ਦਿੱਤੇ ਨੇ, ਇੱਦਾਂ ਲਿਖ ਦਿੰਦੇ ਆ। ਇੰਨਾ ਇਹਦਾ ਖਾਣਾ ਰਾਸ਼ਨ DATA ਸਾਰਾ ਨਾਲ ਬੰਨ੍ਹ ਦਿੰਦੇ, ਉਹਦੇ ਸਭ ਕੁਝ ਨਾਲ ਦੇ ਕੇ ਉਹ ਫਿਰ ਉਹਨੂੰ ਇੱਕ ਸਰੀਰ ਦੇ ਦਿੰਦੇ ਨੇ। ਸਰੀਰ ਨੇ ਜਿੰਨਾ ਚਿਰ ਜਿਉਣਾ ਉਨ੍ਹਾਂ ਚਿਰ ਜਿਉਣ 'ਤੇ ਉਹ ਕੋਸ਼ਿਸ਼ ਕਰਦੇ ਨੇ ਕਿ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ ਸ਼ਾਇਦ ਸੁਧਰ ਜਾਵੇ, ਕਿਉਂਕਿ ਆਪਾਂ ਨੂੰ ਮਨੁੱਖਾ ਜਨਮ ਬਹੁਤ ਦੇਰ ਬਾਅਦ ਮਿਲਦਾ। ਕਿੰਨੀ ਦੇਰ ਬਾਅਦ ਮਿਲਦਾ? ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਤਾਂ ਆਪਾਂ ਕੀੜੇ ਪਤੰਗਿਆਂ ਦੇ ਪਹਿਲਾਂ ਲਏ ਨੇ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਆਪਾਂ ਹਾਥੀ ਬਣੇ, ਮੱਛੀਆਂ ਬਣੇ, ਹਿਰਨ ਬਣੇ, ਕਈ ਜਨਮ ਹੈ ਵਰ ਬ੍ਰਿਖ ਜੋਯੋ, ਫਿਰ ਘੋੜੇ ਬਣੇ, ਦਰਖਤ ਬਣੇ, ਇਸ ਤਰ੍ਹਾਂ ਬੈਲ ਬਣੇ, ਪਤਾ ਨਹੀਂ ਕੀ ਕੁਛ ਬਣੇ। ਬਣਦਿਆਂ ਕਈ ਜਨਮਾਂ ਵਿੱਚ ਸਾਨੂੰ ਕਈ ਜੂਨਾਂ ਮਿਲੀਆਂ, ਪਰ ਅਖੀਰ 'ਤੇ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਗ ਕਾਲ ਦੇਹ ਸੰਜਰੀਆ। ਹੁਣ ਆਪਾਂ ਨੂੰ ਮਨੁੱਖਾ ਜਨਮ ਜਿਹੜਾ ਮਿਲਿਆ, ਇੱਥੇ ਗੁਰੂ ਘਰ ਤੱਕ ਆਉਣ ਲਈ ਸਿਰਫ ਮਨੁੱਖਾ ਜਨਮ ਹੀ ਆ ਬਸ, ਦੇਖ ਲਓ ਇੱਥੇ ਹੋਰ ਕੋਈ ਜੂਨ ਨਹੀਂ ਆ ਸਕਦੀ। ਬਾਕੀ ਦੀਆਂ ਜੂਨਾਂ ਨੂੰ ਸੰਗਤ 'ਚ ਬੁਲਾਇਆ ਕਿਤੇ ਮਹਾਰਾਜ ਨੇ, ਪੰਛੀ ਆਓ, ਜਾਨਵਰ ਆਓ, ਸ਼ੇਰ ਵੀ ਆਓ, ਚਿੜੀਆ ਘਰ ਥੋੜ੍ਹੀ ਬਣਾਉਣਾ, ਜਾਂ ਦਰਖਤਾਂ ਨੂੰ ਨਹੀਂ ਕਿਹਾ, ਪੱਥਰਾਂ ਨੂੰ ਨਹੀਂ ਕਿਹਾ, ਸਾਰੇ ਜਾਣੇ ਪਰੇ ਪਰੇ, ਸਿਰਫ ਇੱਕ ਮਨੁੱਖ ਹੈ ਜਿਹਦੀ ਇੱਕ ਬੁੱਧੀ ਹੈ, ਮਨੁੱਖ ਦੀ ਬੁੱਧੀ ਰਾਹੀਂ ਇਹਨੂੰ ਸਮਝਾਉਂਦੇ ਨੇ ਕਿ ਇਹਨੂੰ ਆਤਮ ਵਿਸ਼ੈਣੀ ਬੁੱਧੀ ਬਣਾ ਕੇ ਸੰਸਾਰ ਸਾਗਰ 'ਚ ਉਤਰ, ਆਪਣੇ ਆਪ ਨੂੰ ਸਮਝ। ਜਿਨ੍ਹਾਂ ਨੇ ਬ੍ਰਹਮ ਨੂੰ ਆਪਣਾ ਸਰੂਪ ਜਾਣ ਲਿਆ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਆਤਮਾ ਹੀ ਪਰਮਾਤਮਾ ਹੈ, ਉਹਨਾਂ ਲਈ ਤਾਂ ਖੇਡ ਤਮਾਸ਼ੇ ਹੋ ਜਾਂਦੇ ਨੇ, ਉਹ ਤਾਂ ਸਰੀਰ ਨੂੰ ਛੱਡ ਕੇ ਕਿਤੇ ਦੀ ਕਿਤੇ ਘੁੰਮ ਫਿਰ ਆਉਂਦੇ ਨੇ, ਜਿਉਂਦੇ ਜੀ ਸਰੀਰ ਛੱਡਣਾ, ਜਿਉਂਦੇ ਜੀ ਵਾਪਸ ਆ ਜਾਣਾ, ਇਹ ਕਲਾ ਗੁਰਬਾਣੀ ਵਿੱਚ ਹੈ, ਪਰ ਆਪਣੀ ਉਹਦੀ ਮਿਹਨਤ ਨਹੀਂ ਹੈ।